ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਕਬੀਰ ਜੀ, ਨਗਨ ਫਿਰਤ ਜਾਓ ਪਾਇਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬਾਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਬਿੰਦ ਰਾਖ ਜੋ ਤਰੀਏ ਪਾਈ, ਖੁਸ਼ ਰਹਿ ਕਿਉਂ ਨਾ ਪਰਮ ਗਤ ਪਾਈ। ਕਹੋ ਕਬੀਰ ਸੁਨੋ ਨਰ ਪਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਕਹੋ ਕਬੀਰ ਸੁਨੋ ਨਰ ਪਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਨਗਨ ਫਿਰਤ ਜੋ ਪਾਇਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ, ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਓ। ਸਤਸੰਗਤ ਦੀਆਂ ਘੜੀਆਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਕੀਰਤਨ ਕਥਾ ਸੁਣਨ ਦਾ ਸ਼ੁਭ ਅਵਸਰ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਚੱਲ ਰਹੀ ਹੈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਹੋਏ ਹਨ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸੀ, ਔਰ ਉਹਨਾਂ ਦਾ ਅਨੁਭਵ ਇੰਨਾ ਵਿਆਪਕ ਸੀ ਔਰ ਇੰਨੇ ਹਾਜ਼ਰ ਜਵਾਬ ਸਨ। ਬੜੇ ਬੜੇ ਵਿਦਵਾਨ, ਬੜੇ ਬੜੇ ਭੇਖਾਂ ਦੇ ਸਾਧੂ, ਵੱਡੇ ਵੱਡੇ ਪੰਡਿਤ, ਬਹੁਤ ਵੱਡੇ ਵੱਡੇ ਆਲਮ ਫਾਜ਼ਲ, ਕਾਜੀ ਤੇ ਮੌਲਵੀ ਆ ਕੇ ਵੀ ਮੂੰਹ ਵਿੱਚ ਉਂਗਲੀਆਂ ਪਾ ਲੈਂਦੇ ਸਨ। ਭਗਤ ਕਬੀਰ ਜੀ ਦੀ ਐਸੀ ਅਕੱਟ ਦਲੀਲ ਦੇ ਸਾਹਮਣੇ ਸਭ ਨੂੰ ਸਿਰ ਝੁਕਾਉਣਾ ਪੈਂਦਾ ਸੀ। ਹੁਣ ਭਗਤ ਕਬੀਰ ਜੀ ਇਸ ਸ਼ਬਦ ਦੇ ਅੰਦਰ ਜਿਹੜੇ ਲੋਕ ਇਹ ਸਮਝਦੇ ਸਨ ਕਿ ਜਿਹੜਾ ਮਨੁੱਖ ਕੋਈ ਵਿਸ਼ੇਸ਼ ਭੇਖ ਨੂੰ ਧਾਰਨ ਕਰਦਾ ਹੈ ਉਹਨੂੰ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ, ਉਹਦੇ ਮੁਕਾਬਲੇ ਤੇ ਦੂਸਰਾ ਇਹ ਵੀ ਇੱਕ ਖਿਆਲ ਪ੍ਰਚਲਿਤ ਸੀ। ਜਿਹੜਾ ਮਨੁੱਖ ਸਾਰੇ ਭੇਖਾਂ ਨੂੰ ਉਤਾਰ ਦਿੰਦਾ ਹੈ, ਆਪਣਾ ਸਰੀਰ ਅਲਪ ਨਗਨ ਬਣਾ ਲੈਂਦਾ ਹੈ। ਲੋਕਾਂ ਦੀ ਸ਼ਰਮ ਹਜ਼ਾ ਤਿਆਗ ਦਿੰਦਾ ਹੈ, ਉਹਨੂੰ ਪਰਮੇਸ਼ਰ ਮਿਲਦਾ ਹੈ। ਇਹ ਦੋ ਕਿਸਮ ਦੀ ਵਿਚਾਰਧਾਰਾ ਸੀ। ਇੱਕ ਤਾਂ ਭੇਖੀ ਲੋਕ ਭੇਖ ਧਾਰਨ ਕਰਕੇ ਮੁਕਤੀ ਪ੍ਰਾਪਤ ਕਰਨ ਦਾ ਯਤਨ ਕਰਦੇ ਸਨ, ਦੂਸਰੇ ਉਹ ਵੀ ਨਾਂਗੇ ਲੋਕ ਸਨ ਜਿਹੜੇ ਸਭ ਤਰ੍ਹਾਂ ਦੇ ਵਸਤਰ ਉਤਾਰ ਕੇ ਨਗਨ ਹੋ ਕੇ ਲੋਕ ਲੱਜਿਆ ਦਾ ਪੂਰਨ ਤਿਆਗ ਕਰਕੇ ਮੁਕਤੀ ਦੀ ਭਾਲ ਕਰ ਰਹੇ ਸਨ। ਪਰ ਭਗਤ ਕਬੀਰ ਜੀ ਨੇ ਉਹਨਾਂ ਦੋਹਾਂ ਨੂੰ ਆਪਣੇ ਮੱਦੇਨਜ਼ਰ ਰੱਖਦਿਆਂ ਹੋਇਆਂ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਅਸਲੀ ਜੋ ਮੁਕਤੀ ਦਾ ਵਸੀਲਾ ਹੈ ਉਹ ਹੈ ਆਤਮਾ ਅਤੇ ਪਰਮਾਤਮਾ ਦੀ ਪਛਾਣ। ਜਿੰਨਾ ਚਿਰ ਮਨੁੱਖ ਉਹ ਨਹੀਂ ਕਰ ਲੈਂਦਾ, ਆਤਮਾ ਕੀ ਵਸਤੂ ਹੈ, ਪਰਮਾਤਮਾ ਕੀ ਵਸਤੂ ਹੈ, ਜਿੰਨਾ ਚਿਰ ਤੱਕ ਇਹਦੀ ਸੋਝੀ ਨਹੀਂ ਪ੍ਰਾਪਤ ਹੁੰਦੀ, ਉੱਤੋਂ ਚਾਹੇ ਕੋਈ ਭੇਖ ਧਾਰਨ ਕਰ ਲਵੇ ਚਾਹੇ ਉਤਾਰ ਦੇਵੇ, ਉਹਨੂੰ ਕੁਝ ਵੀ ਨਹੀਂ ਮਿਲ ਸਕਦਾ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਫਰਮਾ ਰਹੇ ਹਨ, ਕਿਆ ਨਾਗੀ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਭਗਤ ਕਬੀਰ ਜੀ ਫਰਮਾਉਂਦੇ ਹਨ, ਕਿਆ ਨਾਗੀ ਕਿਆ ਬਾਧੇ ਚਾਮ, ਜੇ ਕੋਈ ਮਨੁੱਖ ਨਗਨ ਵੀ ਹੋ ਗਿਆ, ਉਹਨੇ ਬਸਤਰ ਵੀ ਉਤਾਰ ਦਿੱਤੇ, ਉਹਨੂੰ ਕੀ ਮਿਲਿਆ, ਕੁਝ ਵੀ ਨਾ ਮਿਲ ਸਕਿਆ। ਕਿਆ ਬਾਂਧੇ ਚਾਮ, ਜੇ ਕੋਈ ਬਸਤਰ ਲਾ ਕੇ ਚਮੜਾ ਪਹਿਨ ਲਵੇ। ਪੁਰਾਣੇ ਸਮੇਂ ਦੇ ਵਿੱਚ ਸਾਧੂ ਮ੍ਰਿਗਸ਼ਾਲਾ ਧਾਰਨ ਕਰਦੇ ਸਨ। ਮ੍ਰਿਗਸ਼ਾਲਾ ਤੋਂ ਮੁਰਾਦ ਸੀ ਹਰਣ ਦੀ ਖਲ ਦੇ ਕੱਪੜੇ ਧਾਰਨ ਕਰਨੇ, ਉਹਨੂੰ ਉਹ ਪਵਿੱਤਰ ਸਮਝਦੇ ਸਨ। ਪਰ ਭਗਤ ਕਬੀਰ ਜੀ ਫਰਮਾਉਂਦੇ ਹਨ, ਨੰਗੇ ਰਹਿ ਕੇ ਵੀ ਕੁਝ ਨਹੀਂ ਪ੍ਰਾਪਤ ਹੋ ਸਕਦਾ। ਜੇ ਕੋਈ ਮਨੁੱਖ ਆਪਣੇ ਸਰੀਰ 'ਤੇ ਮ੍ਰਿਗਸ਼ਾਲਾ ਪਹਿਨ ਲਵੇ, ਉਹਨੂੰ ਵੀ ਕੁਝ ਨਹੀਂ ਪ੍ਰਾਪਤ ਹੋ ਸਕਦਾ। ਭਾਵ ਕਿਸੇ ਖਾਸ ਭੇਖ ਨੂੰ ਧਾਰਨ ਕਰਕੇ ਜਾਂ ਭੇਖ ਬਸਤਰਾਂ ਨੂੰ ਉਤਾਰ ਕੇ, ਦੋਵੇਂ ਤਰ੍ਹਾਂ ਹੀ ਕੁਝ ਵੀ ਨਹੀਂ ਮਿਲ ਸਕਦਾ। ਅਸਲੀ ਪਰਮਾਰਥ ਦੀ ਗੱਲ ਇਹ ਹੈ, ਜਬ ਨਹੀਂ ਚੀਨਸ ਆਤਮ ਰਾਮ, ਜਿੰਨਾ ਚਿਰ ਤੱਕ ਮਨੁੱਖ ਆਪਣੇ ਆਪੇ ਦੀ ਪਛਾਣ ਨਹੀਂ ਕਰ ਲੈਂਦਾ, ਆਪਣੇ ਆਪੇ ਦੇ ਵਿੱਚ ਜੋ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ ਉਹਨੂੰ ਨਹੀਂ ਜਾਣ ਲੈਂਦਾ, ਉਹਨਾਂ ਚਿਰ ਤੱਕ ਕੁਝ ਵੀ ਨਹੀਂ ਮਿਲ ਸਕਦਾ। ਇਸ ਲਈ ਭਗਤ ਕਬੀਰ ਜੀ ਜਿਹੜੇ ਨਾਂਗੇ ਲੋਕ ਸਨ, ਹੁਣ ਉਹਨਾਂ ਦੇ ਪ੍ਰਥਾਏ ਇਸ ਸ਼ਬਦ ਦੇ ਆਰੰਭ ਦੇ ਵਿੱਚ ਬਾ ਦਲੀਲ ਬੜੀ ਸੋਹਣੀ ਉਕਤੀ ਜੁਕਤੀ ਦੇ ਨਾਲ ਸਮਝਾਉਂਦੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗਾਉੜੀ ਕਬੀਰ ਜੀ, ਨਗਨ ਫਿਰਤ ਜਾ ਪਾਇਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ।
ਲੋ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਇਹ ਸਾਧੂ ਲੋਕੋ, ਇਹ ਖਾਸ ਕਰਕੇ ਜਿਹੜੇ ਨਾਂਗੇ ਸਾਧੂ ਹਨ, ਭਾਵੇਂ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ, ਪਰ ਖਾਸ ਖਾਸ ਸਮਿਆਂ 'ਤੇ ਜਿਵੇਂ ਕੋਈ ਕੁੰਭ ਦਾ ਮੇਲਾ ਹੋਵੇ, ਉਸ ਸਮੇਂ ਉਹਨਾਂ ਦੇ ਦਰਸ਼ਨ ਹੁੰਦੇ ਹਨ। ਪਰ ਭਗਤ ਕਬੀਰ ਜੀ ਉਸ ਦਾ ਖੰਡਨ ਕਰ ਰਹੇ ਹਨ, ਨਗਨ ਫਿਰਤ ਜੋ ਪਾਈਐ ਜੋਗ। ਜੋਗ ਦਾ ਅਰਥ ਹੈ ਵਾਹਿਗੁਰੂ ਦਾ ਮਿਲਾਪ। ਨਗਨ ਫਿਰਤ ਜੋ ਪਾਈਐ ਜੋਗ ਦੇ ਨੰਗੇ ਫਿਰਨ ਦੇ ਨਾਲ ਹੀ ਯੋਗ ਪ੍ਰਾਪਤ ਹੋ ਸਕਦਾ ਹੈ। ਆਵ ਵਾਹਿਗੁਰੂ ਦਾ ਮਿਲਾਪ ਹੋ ਸਕਦਾ ਹੈ। ਬਨਕਾ ਮਿਰਗ ਮੁਕਤ ਸਾਹਿਬ ਹੋ ਆ ਜੰਗਲ ਦੇ ਵਿੱਚ ਹਰਨ ਰਹਿੰਦੇ ਨੇ, ਹੋਰ ਅਨੇਕਾਂ ਪੰਛੀ ਜਾਨਵਰ ਰਹਿੰਦੇ ਹਨ, ਉਹ ਵੀ ਤਾਂ ਸਾਰੇ ਨਗਨ ਹੀ ਹੁੰਦੇ ਹਨ। ਜੇ ਨੰਗੇ ਫਿਰਨ ਦੇ ਨਾਲ ਹੀ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੋਵੇ ਤੇ ਇਸ ਬਣ ਦਾ ਮਿਰਗ ਵੀ, ਜੰਗਲ ਦੇ ਵਿੱਚ ਰਹਿਣ ਵਾਲੇ ਹੋਰ ਪਸ਼ੂ ਪੰਛੀ ਵੀ ਸਾਰੇ ਮੁਕਤ ਹੋ ਜਾਣੇ ਚਾਹੀਦੇ ਹਨ।
ਕਿਆ ਨਾਗੈ ਕਿਆ ਬਾਦੇ ਚਮ ਜਬ ਨਹੀਂ ਚੀਨ ਸਿਆਤਮ ਰਾਮ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਇਹ ਰਹਾਉ ਨਾਲ ਹੀ ਬੋਲ ਦੇਣਾ, ਪਿਛਲੀਆਂ ਪੰਕਤੀਆਂ ਨਾਲ ਇਹਦਾ ਸੰਬੰਧ ਹੁੰਦਾ। ਕਿਆ ਨਾਗੇ ਕਿਆ ਬਾਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ, ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਕੋਈ ਮਨੁੱਖ ਨਗਨ ਹੋ ਜਾਵੇ ਤੇ ਚਾਹੇ ਕੋਈ ਮਿਰਗਸ਼ਾਲਾ ਬੰਨ ਲਵੇ, ਭਾਵ ਖਾਸ ਕਿਸਮ ਦਾ ਕੋਈ ਭੇਖ ਧਾਰਨ ਕਰ ਲਵੇ, ਉਹਨਾਂ ਨੂੰ ਦੋਹਾਂ ਨੂੰ ਕੁਝ ਨਹੀਂ ਮਿਲ ਸਕਦਾ। ਨਾ ਨੰਗੇ ਰਹਿ ਕੇ ਕੁਛ ਮਿਲਦਾ ਹੈ, ਨਾ ਚਮੜਾ ਬੰਨਣ ਦੇ ਨਾਲ, ਕੋਈ ਖਾਸ ਭੇਖ ਧਾਰਨ ਕਰਕੇ ਹੀ ਮਿਲਦਾ ਹੈ। ਜਬ ਨਹੀਂ ਚੀਨਸ ਆਤਮ ਰਾਮ, ਜਿੰਨਾ ਚਿਰ ਤੱਕ ਮਨੁੱਖ ਆਪਣੇ ਆਪੇ ਦੀ ਪਛਾਣ ਨਹੀਂ ਕਰ ਲੈਂਦਾ, ਜਿੰਨਾ ਚਿਰ ਤੱਕ ਉਸ ਪਰਮਾਤਮਾ ਦਾ ਭੇਤ ਨਹੀਂ ਹਾਸਲ ਕਰ ਲੈਂਦਾ, ਉਨਾ ਚਿਰ ਤੱਕ ਭੇਖ ਧਾਰਨ ਕਰਕੇ ਵੀ ਤੇ ਭੇਖ ਨੂੰ ਉਤਾਰ ਕੇ ਵੀ ਕੁਝ ਨਹੀਂ ਮਿਲ ਸਕਦਾ।
ਮੁੰਡ ਮੁੰਡਾਏ ਜਾ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ।
ਲੋ ਪੁਰਾਣੇ ਸਾਧੂਆਂ ਦੇ ਮਨ ਦੇ ਵਿੱਚ ਇੱਕ ਹੋਰ ਵੀ ਐਸਾ ਰਿਵਾਜ ਪ੍ਰਚਲਿਤ ਸੀ ਵੀ ਜਿਹੜਾ ਮਨੁੱਖ ਮੂੰਹ ਸਿਰ ਮਨਾ ਦੇਵੇ, ਕਹਿੰਦੇ ਇਹ ਹੁਣ ਪਰਮਹੰਸ ਦੀ ਪਦਵੀ ਨੂੰ ਪ੍ਰਾਪਤ ਕਰ ਗਿਆ ਹੈ, ਹੁਣ ਇਹਨੂੰ ਮੁਕਤੀ ਮਿਲ ਜਾਵੇਗੀ। ਭਗਤ ਕਬੀਰ ਜੀ ਆਪ ਸਾਬਤ ਸੂਰ ਦੇ ਧਾਰਨੀ ਸਨ ਤੇ ਉਹਨਾਂ ਨੇ ਇਸ ਚੀਜ਼ ਦਾ ਵੀ ਬਾ ਦਲੀਲ ਖੰਡਨ ਕੀਤਾ ਹੈ। ਮੂੰਡ ਮੁੰਡਾਏ ਜੋ ਸਿੱਧ ਪਾਈ, ਮੂੰਡ ਦਾ ਅਰਥ ਹੈ ਸਿਰ। ਜਿਵੇਂ ਆਮ ਅਕਸਰ ਆ ਜਿੰਨੇ ਵੀ ਪੁਰਾਣੇ ਹਿੰਦੂ ਸਾਧੂ ਸਨ, ਆਚਾਰੀਆ ਸਨ, ਉਹ ਸਿਰ ਮੂੰਹ ਮਨਾ ਕੇ ਰੱਖਦੇ ਸਨ, ਪਰ ਇਸ ਤੋਂ ਪਹਿਲਾਂ ਵੱਲ ਜਦੋਂ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਪੁਰਾਣੇ ਰਿਸ਼ੀ ਮੁਨੀ ਪੀਰ ਪੈਗੰਬਰ ਸਾਰੇ ਹੀ ਜਟਾ ਜੂਠ ਸਨ, ਸਾਬਤ ਸੂਰਤ ਦੇ ਧਾਰਨੀ ਸਨ, ਪਰ ਭਗਤ ਕਬੀਰ ਜੀ ਜੇ ਸਿਰ ਮੂੰਹ ਮਨਾ ਕੇ ਮੁਕਤੀ ਭਾਲਦੇ ਨੇ, ਉਹਨਾਂ ਦੇ ਬਾਰੇ ਕਹਿ ਰਹੇ ਹਨ ਮੂੰਡ ਮੁੰਡਾਏ ਜੋ ਸਿੱਧ ਪਾਈ। ਜੇ ਸਿਰ ਮੂੰਹ ਮਨਾਉਣ ਦੇ ਨਾਲ ਹੀ ਕਿਸੇ ਨੂੰ ਸਿੱਧ ਦਾ ਅਰਥ ਹੈ ਮੁਕਤੀ ਪ੍ਰਾਪਤ ਹੁੰਦੀ ਹੈ, ਮੁਕਤੀ ਭੇਡ ਨਾ ਗਈਆ ਕਾਈ। ਹੁਣ ਭੇਡਾਂ ਨੂੰ ਤੇ ਸਾਲ ਦੇ ਵਿੱਚ ਦੋ ਦੋ ਵਾਰ ਮੁੰਨਿਆ ਜਾਂਦਾ ਹੈ, ਭੇਡ ਤਾਂ ਕੋਈ ਮੁਕਤ ਹੋ ਕੇ ਬੈਕੁੰਠ ਵਿੱਚ ਜਾਂਦੀ ਦਿਸੀ ਨਹੀਂ ਹੈ। ਜੇ ਸਿਰ ਮੂੰਹ ਮਨਾ ਕੇ ਮੁਕਤੀ ਮਿਲਦੀ ਹੋਵੇ ਤੇ ਫਿਰ ਭੇਡਾਂ ਨੂੰ ਤੇ ਸਾਲ ਦੇ ਵਿੱਚ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਮੁੰਨਿਆ ਜਾਂਦਾ ਹੈ, ਫਿਰ ਉਹਨਾਂ ਨੂੰ ਵੀ ਮੁਕਤੀ ਮਿਲਣੀ ਚਾਹੀਦੀ ਹੈ।
ਬਿੰਦ ਰੱਖ ਜੋ ਤਰੀਐ ਪਾਈ ਖੁਸਰਾ ਕਿਉਂ ਨਾ ਪਰਮਗਤ ਪਾਈ।
ਲੋਕ ਕੁਝ ਸਾਧੂਆਂ ਦੇ ਮਨ ਦੇ ਵਿੱਚ ਇਹ ਵੀ ਖਿਆਲ ਪ੍ਰਚਲਿਤ ਸੀ ਵੀ ਗ੍ਰਸਤੀ ਹੋ ਕੇ ਮੁਕਤੀ ਨਹੀਂ ਮਿਲ ਸਕਦੀ, ਬ੍ਰਹਮਚਰਜ ਰੱਖ ਕੇ ਹੀ ਮੁਕਤੀ ਮਿਲਦੀ ਹੈ। ਭਗਤ ਕਬੀਰ ਜੀ ਆਪ ਗ੍ਰਸਤੀ ਸਨ। ਸਿੱਖ ਧਰਮ ਦਾ ਸਿਧਾਂਤ ਵੀ ਸਗਲ ਧਰਮ ਹੈ, ਗ੍ਰਸਤ ਪ੍ਰਧਾਨ ਹੈ, ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਪਰ ਜਿਹੜੇ ਲੋਕ ਬ੍ਰਹਮਚਰਜ ਰੱਖ ਕੇ ਮੁਕਤੀ ਭਾਲਦੇ ਨੇ ਉਹਨਾਂ ਦੇ ਪ੍ਰਥਾਏ ਭਗਤ ਕਬੀਰ ਜੀ ਬੜਾ ਸੋਹਣਾ ਕਟਾਕਸ਼ ਕਰ ਰਹੇ ਹਨ। ਬਿੰਦ ਰੱਖ ਜੋ ਤਰੀਐ ਪਾਈ, ਹੇ ਪਾਈ ਜੇ ਬਿੰਦ ਰੱਖ ਕੇ ਬ੍ਰਹਮਚਰਜ ਰੱਖ ਕੇ ਜੇ ਭਾਵ ਸਾਗਰ ਤੋਂ ਪਾਰ ਹੋਈ ਦਾ ਹੋਵੇ, ਭਾਵ ਜੇ ਕੋਈ ਬ੍ਰਹਮ ਚਰਜ ਰੱਖ ਕੇ ਭਵ ਸਾਗਰ ਤੋਂ ਪਾਰ ਹੁੰਦਾ ਹੋਵੇ, ਖੁਸਰੇ ਕਿਉਂ ਨਾ ਪਰਮਗਤ ਪਾਈ। ਆ ਜਿਹੜੇ ਖੁਸਰੇ ਲੋਕ ਨੇ, ਹਿਜੜੇ ਨੇ, ਇਹ ਵੀ ਤਾਂ ਅਕਸਰ ਬਿੰਦ ਤੋਂ ਰਹਿਤ ਹੀ ਹੁੰਦੇ ਨੇ, ਇਹ ਤਾਂ ਪੂਰਨ ਬ੍ਰਹਮਚਾਰੀ ਹੁੰਦੇ ਨੇ, ਫਿਰ ਇਹਨਾਂ ਨੂੰ ਪਰਮਗਤੀ ਕੇਵਲ ਮੁਕਤੀ ਕਿਉਂ ਨਹੀਂ ਪ੍ਰਾਪਤ ਹੋਈ? ਭਾਵ ਕੇਵਲ ਬ੍ਰਹਮਚਰਜ ਰੱਖਣ ਦੇ ਨਾਲ ਕਿਸੇ ਨੂੰ ਮੁਕਤੀ ਨਹੀਂ ਮਿਲ ਸਕਦੀ, ਕਿਸੇ ਨੂੰ ਰੱਬ ਨਹੀਂ ਮਿਲ ਸਕਦਾ। ਜੇ ਬਿੰਦ ਰੱਖ ਕੇ ਬ੍ਰਹਮਚਰਜ ਰੱਖ ਕੇ ਹੀ ਮੁਕਤੀ ਮਿਲਦੀ ਹੋਵੇ, फिर खुसरिया ने परम गति क्यों ना प्राप्त कर ली? फिर महाराज सानू कृपा करके ए तां दसो मुक्ति मिलदी किवें है?
कहो कबीर सुनो जर नर पाई, राम नाम बिन किन गत पाई।
लो भगत कबीर जी फरमाउंदे ने सुनो नर पाई, ए दुनिया दे लोगो ते साडे भरावो कन खोल के सुनो, ध्यान दे नाल सुनो, राम नाम बिन किन गत पाई। अकाल पुरख वाहिगुरु दे नाम तो बिना दसो किसने मुक्ति प्राप्त कीती है? किसे ने भी नहीं। भगत कबीर जी ने पेखवा दा भी खंडन कीता है, पेख दे त्याग दा भी खंडन कर दिता, सिर मूं मनाउण दा भी बा दलील खंडन कीता है। जेड़ा केवल ब्रह्मचर्ज है ओनू रखण दा भी भगत कबीर जी ने बा दलील खंडन कीता है। असली जड़ी मुक्ति है वह वाहिगुरु दे नाम दे नाल प्राप्त हुंदी है। कलमह है एक नाम कृपा निध, जाहे जपै गत पावै, और धर्म ताकै सम नाहिन, एह बेद बेद बतावै। नाम दे बराबर कोई होर दुनिया वे साधन नहीं। बहु शास्त्र बहु सिमरति, पेखे सर्व टंडोल, पूजस नाही हर हरे नानक नाम अमोल। गुरमत दा सिद्धांत भी यही कहिंदे, सतजुग सत तेता जगी, द्वापर पूजा चार, तीनों जोग तीनों दिड़े, कल केवल नाम आधार, कल में राम नाम सार। कलयुग दे विच तां नाम द्वारा ही मुक्ति मिलदी है। इसे लिए भगत कबीर जी कहिंदे ने होर वहमां भरमां दे विच पैण दी लोड़ नहीं। जे किसे ने मुक्ति प्राप्त करनी है ते वाहिगुरु दे नाम दे नाल जुड़ो, नाम तो बिना किसे नू मुक्ति नहीं मिल सकदी, इसलिए नाम ही असली मुक्ति दाता है।
गौड़ी कबीर जी संध्या प्रात स्नान कराही, ज्यों पैदा दरपानी माही।
लोहन भगत कबीर जी दे पास कुछ तीर्थ इशनानी लोक आए हन, और उन्होंने भगत कबीर जी नूं आखिया, जिन्ना चिर तक तुसीं तीर्थां ते इशनान नहीं करोगे उन्ना चिर तक तुहाडे पाप नहीं उतर सकदे, जिन्ना चिर पाप नहीं उतरदे उन्ना चिर तक मुक्ति नहीं मिल सकदी। पर भगत कबीर जी जिहड़े तीर्थां दे प्रेमी ने उन्हां नूं भी वाहिगुरु दे नाम दे नाल जोड़न दा उपदेश दिंदे हन। रहाउ दियां पंक्तियां हन, जो पै राम नाम रत नाही, ते सब धर्म राय कै जाही। रहाउ इन्हां सिद्धांत रूप पंक्तियां विच भगत जी फरमाउंदे हन, गुरमुखो चाहे कोई किन्ना भी तीर्थां ते ना लवे, पर जे अकाल पुरख वाहिगुरु दे नाम दे नाल प्रीति नहीं है ते उन्हां सारयां नूं धर्म राय दी कचहरी विच ही जाना पवेगा। ਭਾਵ ਉਹਨਾਂ ਦਾ ਲੇਖਾ ਧਰਮਰਾਜ ਦੇ ਪਾਸ ਜ਼ਰੂਰ ਹੋਵੇਗਾ। ਦੂਸਰੇ ਪਾਸੇ ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ, ਦੂਰ ਰਹੀ ਉਹ ਜਨਤੇ ਬਾਟ, ਜਮਤੇ ਰੱਖੇ ਦੇਕਰ ਹਾਥ, ਫਿਰ ਉਹ ਰਸਤਾ ਬਦਲ ਕੇ ਸਿੱਧੇ ਸੱਚਖੰਡ ਵਿੱਚ ਪਹੁੰਚ ਜਾਂਦੇ ਨੇ। ਇਸੇ ਲਈ ਭਗਤ ਕਬੀਰ ਜੀ ਜਿਹੜੇ ਤੀਰਥਾਂ ਦੇ ਪ੍ਰੇਮੀ ਨੇ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਨੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਸਭ ਤੋਂ ਵੱਡਾ ਤੀਰਥ, ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਜੇ ਤੁਹਾਡੀ ਨਾਮ ਦੇ ਨਾਲ ਪ੍ਰੀਤੀ ਨਹੀਂ ਹੈ ਤੇ ਫਿਰ ਤੁਹਾਨੂੰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਣਾ ਪਵੇਗਾ। ਤੁਹਾਡੇ ਕਰਮਾਂ ਦਾ ਲੇਖਾ ਜੋਖਾ ਰੱਬੀ ਦਰਗਾਹ ਵਿੱਚ ਹੋਵੇਗਾ। ਜੇ ਤੁਸੀਂ ਵਾਹਿਗੁਰੂ ਦੇ ਨਾਮ ਦੀ ਟੇਕ ਲੈ ਲਈ ਫਿਰ ਸਿੱਧੇ ਸੱਚਖੰਡ ਵਿੱਚ ਜਾ ਸਕਦੇ ਹੋ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਫਰਮਾਉਂਦੇ ਨੇ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। ਕਈ ਐਸੇ ਕਰਮ ਕਾਂਡੀ ਲੋਕ ਹਨ, ਸੰਧਿਆ ਪ੍ਰਾਤ, ਸੰਧਿਆ ਦਾ ਅਰਥ ਹੈ ਸੁਬਾ, ਸੰਧਿਆ ਦਾ ਅਰਥ ਹੈ ਸ਼ਾਮ, ਪ੍ਰਾਤ ਦਾ ਅਰਥ ਹੈ ਸੁਬਾ। ਕਈ ਲੋਕ ਸੁਬਾ ਤੇ ਸ਼ਾਮ ਦੋਨੋਂ ਵਕਤ ਇਸ਼ਨਾਨ ਕਰਦੇ ਨੇ। ਖਾਸ ਕਰਕੇ ਜਿਹੜੇ ਕਰਮ ਕਾਂਡੀ ਲੋਕ ਹਨ ਉਹ ਸਵੇਰੇ ਵੀ ਨਹਾਉਂਦੇ ਨੇ ਤੇ ਸ਼ਾਮ ਨੂੰ ਵੀ ਇਸ਼ਨਾਨ ਕਰਦੇ ਹਨ। ਪਰ ਭਗਤ ਜੀ ਕਹਿੰਦੇ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ? ਜਿਉਂ ਪਏ ਦਾਦਰ ਪਾਣੀ ਮਾਹੀ। ਦਾਦਰ ਦਾ ਅਰਥ ਹੈ ਡੱਡੋ, ਜਿਵੇਂ ਡੱਡੂ ਪਾਣੀ ਵਿੱਚ ਹੀ ਹਮੇਸ਼ਾ ਲਈ ਇਸ਼ਨਾਨ ਕਰਦੇ ਹਨ। ਬਹੁਤੇ ਲੋਕ ਨਹਾਉਣ ਦਾ ਹੀ ਵੱਡਾ ਪੁੰਨ ਸਮਝਦੇ ਹਨ।
ਜੋ ਪੈ ਰਾਮ ਰਾਮ ਰਤਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ।
ਪਰ ਭਗਤ ਜੀ ਕਹਿੰਦੇ ਨੇ ਜੇ ਕੱਲਾ ਇਸ਼ਨਾਨ ਹੀ ਕਰਦੇ ਰਹੇ ਤੇ ਵਾਹਿਗੁਰੂ ਦਾ ਨਾਮ ਨਾ ਜਪਿਆ ਤੇ ਗੱਲ ਨਹੀਂ ਬਣੇਗੀ। ਜੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਨਹੀਂ ਹੈ ਤੇ ਯਾਦ ਰੱਖੋ ਸਾਰਿਆਂ ਨੂੰ ਧਰਮਰਾਜ ਦੇ ਪਾਸ ਹੀ ਜਾਣਾ ਪਵੇਗਾ, ਭਾਵ ਉੱਥੇ ਜਾ ਕੇ ਕਰਮਾਂ ਦਾ ਲਿਖਾ ਦੇਣਾ ਪਵੇਗਾ।
ਕਾਇਆ ਰਤ ਬਹੁ ਰੂਪ ਰਚਾਹੀ ਤਿਨ ਕੋ ਦਇਆ ਸੁਪਨੈ ਪੇ ਨਾਹੀ।
ਰਹਾਉ ਬਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਕਾਇਆ ਰਤ, ਉਹਨਾਂ ਦੀ ਕਾਇਆ ਦੇਹ ਨਾਲ ਪ੍ਰੀਤੀ ਹੁੰਦੀ ਹੈ ਤੇ ਦੇਹ ਨਾਲ ਪ੍ਰੀਤੀ ਕਰਕੇ ਬਹੁ ਰੂਪ ਰਚਾਈ, ਬਹੁਤੇ ਰੂਪ ਰਚਾਉਂਦੇ ਨੇ। ਭਾਵ ਕਈ ਇਹੋ ਜਿਹੇ ਵੀ ਸਾਧੂ ਨੇ, ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਉਹਨਾਂ ਦੀ ਦੇਹ ਨਾਲ ਬਹੁਤ ਹੀ ਪ੍ਰੀਤੀ ਹੁੰਦੀ ਹੈ। ਕਈ ਤਰ੍ਹਾਂ ਦੇ ਉਹ ਸਰੀਰ ਉੱਤੇ ਰੂਪ ਧਾਰਨ ਕਰਦੇ ਰਹਿੰਦੇ ਨੇ, ਕਦੇ ਕਿਹੋ ਜਿਹਾ ਪਾਲਿਆ, ਕਦੇ ਕਿਹੋ ਜਿਹਾ ਭੇਖ ਧਾਰਨ ਕਰ ਲਿਆ। ਤਿੰਨ ਕੋ ਦਇਆ ਸੁਪਨਾ ਪੀ ਨਾਹੀ। ਪਰ ਭਗਤ ਜੀ ਕਹਿੰਦੇ ਨੇ ਵੀ ਅਸਲੀ ਜਿਹੜਾ ਧਰਮ ਦੀ ਮਾਂ ਦਇਆ ਹੈ, ਤਿੰਨ ਕੋ ਦਇਆ ਸੁਪਨਾ ਪੀ ਨਾਹੀ, ਤੇ ਜਿਹੜੀ ਦਇਆ ਹੈ ਸੁਪਨੇ ਮਾਤਰ ਵੀ ਕਦੇ ਉਹਨਾਂ ਦੇ ਅੰਦਰ ਪੈਦਾ ਨਹੀਂ ਹੁੰਦੀ। ਜਿਹੜੇ ਪਖੰਡੀ ਲੋਕ ਨੇ, ਭੇਖੀ ਲੋਕ ਨੇ, ਉਹਨਾਂ ਦਾ ਆਪਣੇ ਦੇਹ ਨਾਲ ਮੋਹ ਹੁੰਦਾ ਹੈ ਤੇ ਬੜੇ ਭੇਖ ਰਚਾਉਂਦੇ ਨੇ, ਪਰ ਹੋਰ ਦੂਸਰੇ ਦੁਖੀਆਂ ਦੇ ਉੱਤੇ ਦਇਆ ਨਹੀਂ ਕਰ ਸਕਦੇ, ਕਿਸੇ ਦੀ ਸੇਵਾ ਨਹੀਂ ਕਰ ਸਕਦੇ, ਕੋਈ ਪੁੰਨ ਦਾਨ ਨਹੀਂ ਕਰ ਸਕਦੇ। ਜਾਂ ਇਹਦਾ ਦੂਜਾ ਭਾਵ ਇਹ ਵੀ ਹੈ, ਕਾਇਆ ਰਤ ਬਹੁ ਰੂਪ ਰਚਾਈ। ਕਈ ਐਸੇ ਵੀ ਦੁਨੀਆਂ ਦੇ ਵਿੱਚ ਲੋਕ ਨੇ ਕਾਇਆ ਰਤ, ਜਿਨ੍ਹਾਂ ਦੀ ਆਪਣੀ ਦੇਹ ਨਾਲ ਅਥਵਾ ਪਰਾਈ ਦੇਹ ਨਾਲ ਪ੍ਰੀਤੀ ਹੁੰਦੀ ਹੈ, ਬਹੁ ਰੂਪ ਰਚਾਹੀ, ਉਹ ਬਹੁਤ ਤਰ੍ਹਾਂ ਦੇ ਰੂਪ ਰਚਾਉਂਦੇ ਨੇ। ਜਿਸ ਮਨੁੱਖ ਦਾ ਕਿਸੇ ਨਾਲ ਬਾਹਰ ਬਹੁਤਾ ਪ੍ਰੇਮ ਹੋਵੇ, ਉਹ ਕਈ ਤਰ੍ਹਾਂ ਦੇ ਡਰੈਸ ਬਦਲਦਾ ਰਹਿੰਦਾ, ਪੁਸ਼ਾਕਾਂ ਬਦਲਦਾ ਰਹਿੰਦਾ। ਤਿੰਨ ਕੋ ਦਇਆ ਸੁਪਨਾ ਪੀ ਨਾਹੀਂ। ਪਰ ਜਿਹੜੇ ਇਹੋ ਜਿਹੇ ਲੋਕ ਨੇ, ਉਹਨਾਂ ਦੇ ਮਨ ਦੇ ਵਿੱਚ ਸੁਪਨੇ ਵਿੱਚ ਵੀ ਦਇਆ ਨਹੀਂ ਆਉਂਦੀ। ਇਹਦਾ ਮਤਲਬ ਇਹ ਹੈ ਉਹ ਹਮੇਸ਼ਾ ਲਈ ਵਿਕਾਰ ਕਰਦੇ ਹਨ, ਪਾਪ ਕਰਦੇ ਹਨ, ਔਰ ਉਹਨਾਂ ਦੇ ਮਨ ਦੇ ਵਿੱਚ ਭੋਰਾ ਵੀ ਦਇਆ ਨਹੀਂ ਆਉਂਦੀ। ਭਾਵ ਕਿਸੇ ਦਾ ਸਤ ਧਰਮ ਪਾਲਣਾ ਔਰ ਉਹਦੀ ਰੱਖਿਆ ਕਰਨੀ, ਕਿਸੇ ਮਜ਼ਲੂਮ ਤੇ ਅਵਲਾ ਦੀ ਰੱਖਿਆ ਕਰਨੀ, ਇਹ ਦਇਆ ਦਾ ਗੁਣ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੀ ਨਹੀਂ ਹੁੰਦਾ।
ਚਾਰ ਚਰਨ ਕਾ ਹੈ ਬਵਾਗਰ, ਸਾਧੂ ਸੁਖ ਭਾਵ ਹੈ ਕਲ ਸਾਗਰ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਚਾਰ ਚਰਨ, ਚਾਰ ਚਰਨ ਦਾ ਅਰਥ ਹੈ ਵੀ ਚਾਰ ਜਿਸ ਦੇ ਚਰਨ ਨੇ, ਭਾਵ ਚਾਰ ਵੇਦ, ਸ਼ਾਮ ਵੇਦ, ਰਿਗ ਜੁਜਰ ਅਥਰਬਣ, ਇਹ ਚਾਰ ਵੇਦਾਂ ਦੇ ਨਾਮ ਨੇ। ਚਾਰੇ ਵੇਦ ਵੀ ਇਹ ਗੱਲ ਕਹਿੰਦੇ ਨੇ। ਤੇ ਬਹੁ ਆਗਰ, ਆਗਰ ਦਾ ਅਰਥ ਹੈ ਜਿਹੜੇ ਮੁਖੀ ਬੜੇ ਬੜੇ ਵਿਦਵਾਨ ਨੇ, ਮਹਾਂਪੁਰਖ ਨੇ, ਉਹ ਵੀ ਇਹੀ ਗੱਲ ਆਖਦੇ ਨੇ। ਕੀ ਕਹਿੰਦੇ ਨੇ? ਸਾਧੂ ਸੁਖ ਪਾਵੇ ਕਲ ਸਾਗਰ। ਬਈ ਕਲਯੁਗ ਦੇ ਵਿੱਚ, ਕਲ ਸਾਗਰ, ਇਸ ਕਲਯੁਗ ਦੇ ਵਿੱਚ ਭਾਵ ਸਾਗਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਸਾਧੂ ਲੋਕ ਨੇ ਉਹੀ ਅਸਲੀ ਆਤਮਕ ਸੁਖ ਪ੍ਰਾਪਤ ਕਰਦੇ ਨੇ। ਕਿਉਂ? ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਅਥਵਾ ਇਹਦਾ ਦੂਜਾ ਅਰਥ ਇਉਂ ਵੀ ਕੀਤਾ ਹੈ, ਚਾਰ ਚਰਨ ਕਹਿ ਹੈ ਬਹੁ ਆਗਰ, ਵੀ ਜਿਹੜੇ ਧਰਮ ਦੇ ਚਾਰ ਪੈਰ ਨੇ, ਚਾਰ ਚਰਨ ਵੀ ਧਰਮ ਦੇ ਚਾਰ ਪੈਰ ਨੇ, ਸਤ, ਸੌਚ, ਤਪ, ਦਾਨ, ਤੇ ਜਿਹੜਾ ਸਿੱਖ ਧਰਮ ਹੈ, ਇਹਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਨਾਮ, ਦਾਨ, ਇਸ਼ਨਾਨ ਤੇ ਗਿਆਨ, ਇਹ ਸਿੱਖ ਧਰਮ ਦੇ ਚਾਰ ਪੈਰ ਨੇ। ਜਿਹੜੇ ਬਹੁ ਆਗਰ, ਜਿਹੜੇ ਬਹੁਤ ਸਾਰੇ ਆਗਰ ਧਾਰਮਿਕ ਮੁਖੀ ਹਨ, ਉਹ ਇਹ ਗੱਲ ਕਹਿੰਦੇ ਨੇ ਵੀ ਧਰਮ ਦੇ ਚਾਰ ਪੈਰ ਨੇ, ਚਾਰ ਅਸੂਲ ਨੇ, ਇਹਨਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਸਾਧੂ ਸੁਖ ਪਾਵੇ ਕਲ ਸਾਗਰ, ਵੀ ਇਹ ਜਿਹੜਾ ਕਲਪਨਾ ਦਾ ਸਾਗਰ ਸੰਸਾਰ ਹੈ, ਸਾਧੂ ਲੋਕ ਹੀ ਇਹਦੇ ਵਿੱਚ ਸੁਖ ਪ੍ਰਾਪਤ ਕਰਦੇ ਨੇ। ਕਿਉਂਕਿ ਉਹ ਧਰਮ ਦੇ ਸਾਰੇ ਹੀ ਅਸੂਲਾਂ ਨੂੰ ਧਾਰਨ ਕਰਦੇ ਹਨ। ਅਥਵਾ ਇਹਦਾ ਕੁਛ ਵਿਦਵਾਨਾਂ ਨੇ ਹੋਰ ਇਸ ਢੰਗ ਦੇ ਨਾਲ ਵੀ ਅਰਥ ਕੀਤਾ ਹੈ, ਚਾਰ ਚਰਨ ਕਹੇ ਹੈ ਬਹੁ ਆਗਰ। ਚਾਰ ਚਰਨ ਦਾ ਅਰਥ ਚਾਰ ਪੈਰਾਂ ਵਾਲਾ ਪਸ਼ੂ ਹੁੰਦਾ ਹੈ, ਪਸ਼ੂ ਦੇ ਚਾਰ ਪੈਰ ਹੁੰਦੇ ਨੇ। ਵੀ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਚਾਰ ਚਰਨ ਕਹੇ ਬਹੁ ਆਗਰ। ਆਗਰ ਦਾ ਅਰਥ ਜਿਹੜੇ ਧਾਰਮਿਕ ਮੁਖੀ ਨੇ, ਰਿਸ਼ੀ ਮੁਨੀ ਮਹਾਤਮਾ ਲੋਕ ਨੇ, ਉਹਨੂੰ ਚਾਰ ਚਰਨ, ਉਹਨੂੰ ਚਾਰ ਪੈਰਾਂ ਵਾਲਾ ਪਸ਼ੂ ਹੀ ਕਹਿੰਦੇ ਨੇ। ਭਾਵ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਅਤੇ ਭੈੜੇ ਕੰਮ ਕਰਦਾ ਹੈ, ਉਸ ਨੂੰ ਪਸ਼ੂ ਦੀ ਹੀ ਉਪਾਧੀ ਦਿੱਤੀ ਜਾਂਦੀ ਹੈ। ਸਾਧੂ ਸੁਖ ਪਾਵੈ ਕਲ ਸਾਗਰ, ਵੀ ਜਿਹੜੇ ਸਾਧੂ ਲੋਕ ਨੇ, ਵੀ ਉਹ ਇਸ ਕਲਯੁਗ ਦੇ ਪਾਵ ਸਾਗਰ ਦੇ ਵਿੱਚ ਸੁਖ ਪ੍ਰਾਪਤ ਕਰਦੇ ਹਨ। ਭਾਵ ਵਾਹਿਗੁਰੂ ਦਾ ਨਾਮ ਜਪ ਕੇ ਉਹ ਹਮੇਸ਼ਾ ਲਈ ਆਤਮਕ ਸੁਖ ਪ੍ਰਾਪਤ ਕਰ ਲੈਂਦੇ ਹਨ।
ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਸ ਛੋਟ ਮਹਾਰਸ ਪੀਜੈ।
ਉਹ ਭਗਤ ਕਬੀਰ ਜੀ ਕਹਿੰਦੇ ਨੇ ਬਹੁ ਕਾਹੇ ਕਰੀਜੈ, ਜਿਹੜਾ ਬਹੁਤਾ ਪਰਪੰਚ ਹੈ, ਬਹੁਤਾ ਕਰਮ ਕਾਂਡ ਹੈ, ਬਹੁਤਾ ਦਿਖਾਵਾ ਹੈ, ਕਾਹਦੇ ਲਈ ਕਰਨਾ ਹੈ, ਇਹਦੀ ਕੋਈ ਲੋੜ ਨਹੀਂ ਹੈ। ਸਰਬਸ ਛੋਟ ਮਹਾਰਸ ਪੀਜੈ, ਹੋਰ ਸਾਰਾ ਕੁਝ ਪਰਪੰਚ ਛੱਡ ਕੇ, ਪਖੰਡ ਛੱਡ ਕੇ, ਲੋਕ ਦਿਖਾਵਾ ਛੱਡ ਕੇ ਮਹਾਰਸ ਪੀਜੈ, ਜਿਹੜਾ ਵਾਹਿਗੁਰੂ ਦੇ ਨਾਮ ਦਾ ਪਰਮ ਰਸ ਹੈ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਉਸ ਨਾਮ ਦੇ ਪਰਮ ਰਸ ਨੂੰ ਪੀਣਾ ਚਾਹੀਦਾ ਹੈ।
ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕੈ ਹਿਰਦੈ ਪਾਉ ਹੈ ਦੂਜਾ।
ਲੋ ਭਗਤ ਕਬੀਰ ਜੀ ਪਿੱਛੇ ਜਿਹੜੇ ਸ਼ਬਦਾਂ ਦਾ ਸਿਰਲੇਖ ਆਇਆ ਸੀ ਗੌੜੀ ਕਬੀਰ ਜੀ, ਹੁਣ ਇੱਥੇ ਕਬੀਰ ਜੀ ਗੌੜੀ, ਇਹ ਸਤਿਗੁਰੂ ਦੀ ਮੌਜ ਹੈ। ਕਬੀਰ ਭਗਤ ਜੀ ਗੌੜੀ ਰਾਗ ਵਿੱਚ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ। ਭਗਤ ਕਬੀਰ ਜੀ ਦੇ ਪਾਸ ਕੁਛ ਪ੍ਰੇਮੀਆਂ ਨੇ ਆ ਕੇ ਸਵਾਲ ਕੀਤਾ ਕਿ ਭਗਤ ਜੀ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿ ਵਾਕਾਂ ਦੀ ਚਤਰਾਈ ਦੇ ਨਾਲ ਜਾਂ ਸ਼ਾਸਤਰਾਂ ਦੀ ਚਤਰਾਈ ਦੇ ਨਾਲ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਭਗਤ ਕਬੀਰ ਜੀ ਕਹਿੰਦੇ ਨਹੀਂ, ਰੇ ਜਾਨ ਮਨ ਮਾਧੋ ਸਿਉਂ ਲਾਈਐ, ਚਤਰਾਈ ਨਾ ਚਤਰ ਪੁੱਜ ਪਾਈਐ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਹਨ, ਰੇ ਜਾਨ ਐ ਮਨੁੱਖ ਮਨ ਮਾਧੋ ਸਿਉਂ ਲਾਈਐ, ਮਾਧੋ ਮਾਇਆ ਦਾ ਪਤੀ ਜੋ ਅਕਾਲ ਪੁਰਖ ਹੈ ਉਹਦੇ ਨਾਲ ਸਾਨੂੰ ਆਪਣਾ ਚਿੱਤ ਜੋੜਨਾ ਚਾਹੀਦਾ। ਜਿਹੜਾ ਮਨੁੱਖ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ ਉਹਨੂੰ ਹੀ ਵਾਹਿਗੁਰੂ ਪਰਮੇਸ਼ਰ ਮਿਲਦਾ। ਚਤੁਰਾਈ ਨਾ ਚਤਰ ਪੁੱਜ ਪਾਈਏ, ਚਤੁਰਾਈ ਦੇ ਨਾਲ ਚਤਰ ਪੁੱਜ ਦਾ ਅਰਥ ਹੈ ਅਕਾਲ ਪੁਰਖ। ਚਤੁਰਾਈ ਦੇ ਨਾਲ ਚਤਰ ਪੁੱਜ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰੂ ਮਹਾਰਾਜ ਦੇ ਬਚਨ ਨੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਨੁੱਖ ਦੇ ਪਾਸ ਇੱਕ ਨਹੀਂ ਭਾਵੇਂ ਹਜ਼ਾਰਾਂ ਵੀ ਸਿਆਣਪਾਂ ਕਿਉਂ ਨਾ ਹੋਣ, ਉਕਤੀਆਂ ਜੁਕਤੀਆਂ ਦਲੀਲਾਂ ਕਿਉਂ ਨਾ ਜਾਣਦਾ ਹੋਵੇ, ਪਰ ਵਾਹਿਗੁਰੂ ਦੇ ਸਾਹਮਣੇ ਇੱਕ ਵੀ ਨਹੀਂ ਚੱਲਦੀ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਇਹ ਚੰਚਲ ਮਨਾ ਚਤੁਰਾਈ ਨਾਲ ਕਿਸੇ ਨੂੰ ਪਰਮੇਸ਼ਰ ਨਹੀਂ ਮਿਲਦਾ। ਇਸੇ ਲਈ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ, ਰੇ ਜਾਨ ਮਨ ਮਾਧੋ ਸਿਉਂ ਲਾਈਐ, ਕਿ ਇਹ ਮਨੁੱਖ ਉਸ ਵਾਹਿਗੁਰੂ ਦੇ ਨਾਲ ਆਪਣਾ ਮਨ ਜੋੜਨਾ ਚਾਹੀਦਾ ਹੈ। ਜਿਸ ਮਨੁੱਖ ਦਾ ਮਨ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹਨੂੰ ਹੀ ਉਹ ਪਰਮਾਤਮਾ ਮਿਲਦਾ ਹੈ। ਚਤੁਰਾਈ ਨਾ ਚਤੁਰ ਪੁੱਜ ਪਾਈਐ, ਤੇ ਚਤੁਰਾਈ ਨਾਲ, ਵਾਕਾਂ ਦੀ ਚਤੁਰਾਈ ਨਾਲ ਤੇ ਸ਼ਸਤਰਾਂ ਦੀ ਉਕਤੀ ਜੁਕਤੀ ਨਾਲ ਕਦੇ ਵੀ ਵਾਹਿਗੁਰੂ ਨਹੀਂ ਮਿਲ ਸਕਦਾ। ਲੋਹਣ ਆਰੰਭ ਤੋਂ ਭਗਤ ਕਬੀਰ ਜੀ ਫਰਮਾਉਂਦੇ ਹਨ,
ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕੈ ਹਿਰਦੈ ਪਾਉ ਹੈ ਦੂਜਾ।
ਲੋ ਭਗਤ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਜਾ ਪਾਉ ਹੋਰ ਦੂਸਰਾ ਪ੍ਰੇਮ ਵਸਿਆ ਹੋਇਆ ਹੈ, ਜਿਸ ਮਨੁੱਖ ਦਾ ਪ੍ਰੇਮ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਹੋਰ ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗਿਆ ਹੋਇਆ ਹੈ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਉਹਦਾ ਜਪ ਕੀਤਾ ਹੋਇਆ ਕੀ ਸਵਾਰੇਗਾ, ਕੁਝ ਵੀ ਨਹੀਂ ਸਵਾਰ ਸਕਦਾ, ਉਹਦਾ ਤਪ ਕੀਤਾ ਹੋਇਆ ਵੀ ਕੁਝ ਨਹੀਂ ਸਵਾਰ ਸਕਦਾ, ਕਿਆ ਬ੍ਰਤ ਪੂਜਾ, ਉਹਦਾ ਵਰਤ ਰੱਖਿਆ ਵੀ ਕੁਝ ਨਹੀਂ ਸਵਾਰ ਸਕਦਾ, ਤੇ ਉਹਦੀ ਪੂਜਾ ਕੀਤੀ ਹੋਈ ਵੀ ਉਹਦਾ ਕੁਝ ਨਹੀਂ ਸਵਾਰ ਸਕਦੀ। ਭਾਵ ਜਿਸ ਮਨੁੱਖ ਦੇ ਹਿਰਦੇ ਵਿੱਚ ਦ੍ਵੈਤ ਭਾਵ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪ੍ਰੇਮ ਲੱਗਿਆ ਹੋਇਆ ਹੈ, ਉਹ ਜਿੰਨੇ ਮਰਜ਼ੀ ਜਪ, ਤਪ, ਵਰਤ, ਪੂਜਾ ਆਦਿਕ ਸਾਧਨ ਕਰ ਲਵੇ, ਪਰ ਉਹਨੂੰ ਕਦੇ ਵੀ ਪਰਮੇਸ਼ਰ ਨਹੀਂ ਮਿਲ ਸਕਦਾ।
ਰੇ ਜਨ ਮਨ ਮਾਧਵ ਸਿਉ ਲਾਈਐ, ਚਤੁਰਾਈ ਨਾ ਚਤੁਰ ਪੁਜ ਪਾਈਐ ਰਹਾਉ।
ਲੋ, ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਐ ਮਨੁੱਖ, ਜੇ ਪਰਮੇਸ਼ਰ ਨੂੰ ਮਿਲਣਾ ਹੈ ਨਾ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਮਨ ਜੋੜ, ਤੇ ਨਾਲ ਇਹ ਵੀ ਗੱਲ ਚੇਤੇ ਰੱਖੀ, ਚਤੁਰਾਈ ਦੇ ਨਾਲ ਉਸ ਚਤੁਰ ਪੁਜੀ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਹਾਂ, ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਸਾਧਨ ਹੈ ਪ੍ਰੇਮ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਜੇ ਤੁਸੀਂ ਵਾਹਿਗੁਰੂ ਦੇ ਨਾਲ ਪ੍ਰੇਮ ਕਰੋਗੇ, ਤੁਹਾਡਾ ਮਨ ਉਹਦੇ ਨਾਲ ਜੁੜੇਗਾ, ਕਿਉਂਕਿ ਪ੍ਰੇਮ ਹੀ ਇੱਕ ਐਸਾ ਸਾਧਨ ਹੈ ਜੋ ਸਾਡੇ ਮਨ ਨੂੰ ਵਾਹਿਗੁਰੂ ਨਾਲ ਜੋੜ ਸਕਦਾ। ਦੁਨੀਆਂ ਦੇ ਵਿੱਚ ਵੀ ਤਾਂ ਪ੍ਰੇਮ ਹੀ ਇੱਕ ਸਾਧਨ ਹੈ ਜਿਹੜਾ ਇੱਕ ਦੂਸਰੇ ਨਾਲ ਸਾਨੂੰ ਜੋੜਦਾ ਹੈ। ਜਿੰਨੇ ਵੀ ਸਾਡੇ ਸੰਸਾਰਕ ਸੰਬੰਧ ਨੇ ਉਹ ਪ੍ਰੇਮ ਕਰਕੇ ਹੀ ਹਨ। ਜੇ ਪ੍ਰੇਮ ਨਾ ਹੋਵੇ ਤੇ ਫਿਰ ਉਹ ਸਾਰੇ ਹੀ ਟੁੱਟ ਜਾਂਦੇ ਨੇ। ਇਸੇ ਲਈ ਜਿਹੜਾ ਰੱਬੀ ਪ੍ਰੇਮ ਹੈ, ਉਸ ਵਾਹਿਗੁਰੂ ਦੇ ਨਾਲ ਮਿਲਣ ਦਾ ਸਾਧਨ ਹੈ। ਉਸ ਤੋਂ ਬਿਨਾਂ ਹੋਰ ਕੋਈ ਵੀ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਇਹ ਮਨੁੱਖ ਆਪਣਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ ਚਾਹੀਦਾ ਹੈ, ਇਹਦੇ ਨਾਲ ਹੀ ਉਹ ਮਿਲ ਸਕਦਾ ਹੈ। ਹੋਰ ਵਾਕਾਂ ਦੀ ਤੇ ਸ਼ਸਤਰਾਂ ਦੀ ਉਕਤੀ ਜੁਕਤੀ ਨਾਲ ਉਹ ਕਦੇ ਰੱਬ ਨਹੀਂ ਮਿਲ ਸਕਦਾ।
ਪਰ ਹਰ ਲੋਭ ਹਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ।
ਲੋ, ਭਗਤ ਕਬੀਰ ਜੀ ਦੇ ਪਾਸ ਪ੍ਰੇਮੀਆਂ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ, ਪਰਮੇਸ਼ਰ ਨੂੰ ਮਿਲਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ। ਪੁਰਾਣੇ ਸਮੇਂ ਦੇ ਵਿੱਚ ਸਾਧੂ ਲੋਕ ਤਿਆਗ ਵੀ ਕਰਦੇ ਸਨ। ਉਹ ਤਿਆਗ ਉਹਨਾਂ ਦਾ ਕਿਹੋ ਜਿਹਾ ਹੁੰਦਾ ਸੀ? ਕੋਈ ਕਹਿੰਦਾ ਮੈਂ ਜੋੜਾ ਨਹੀਂ ਪਹਿਨਾਂਗਾ, ਕੋਈ ਆਖਦਾ ਸੀ ਮੈਂ ਇੰਨਾ ਚਿਰ ਕੱਪੜੇ ਨਹੀਂ ਪਾਵਾਂਗਾ, ਕੋਈ ਆਖਦਾ ਸੀ ਮੈਂ ਇੰਨਾ ਚਿਰ ਲੂਣ ਨਹੀਂ ਖਾਵਾਂਗਾ। ਇਸ ਤਰ੍ਹਾਂ ਦੇ ਸਾਧੂ ਲੋਕ ਤਿਆਗ ਕਰਦੇ ਸਨ, ਪਰ ਨਹੀਂ, ਇਹੋ ਜਿਹੇ ਤਿਆਗ ਦਾ ਕੋਈ ਫਾਇਦਾ ਨਹੀਂ ਹੈ। ਲੋਕ, ਭਗਤ ਕਬੀਰ ਜੀ ਕਹਿੰਦੇ ਨੇ ਜੇ ਕੁਝ ਛੱਡਣਾ ਹੈ, ਪਰ ਹਰ ਲੋਭ ਅਰ ਲੋਕਾਚਾਰ, ਇੱਕ ਤਾਂ ਲੋਭ ਛੱਡੋ। ਲੋਭ ਤੋਂ ਮੁਰਾਦ ਹੈ, ਇੱਕ ਤਾਂ ਹੁੰਦਾ ਹੈ ਆਪਣੀ ਮਿਹਨਤ ਕਰਕੇ ਮਨੁੱਖ ਨੇ ਹੱਕ ਹਲਾਲ ਦੀ ਕਮਾਈ ਪ੍ਰਾਪਤ ਕਰਨੀ, ਤੇ ਦੂਸਰਾ ਹੈ ਲੋਭ। ਲੋਭ ਹੈ ਕਿਸੇ ਦਾ ਹੱਕ ਖੋਹਣ ਵਾਸਤੇ ਜੋ ਆਪਾਂ ਕਿਰਿਆ ਕਰਦੇ ਹਾਂ, ਉਹਨੂੰ ਲੋਭ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਪਰ ਹਰ ਲੋਭ, ਕਿਸੇ ਦਾ ਤਨ ਚੁਰਾਉਣ ਵਾਸਤੇ ਠੱਗੀ ਮਾਰਨੀ, ਝੂਠ ਬੋਲਣਾ, ਬੇਈਮਾਨੀ ਕਰਨੀ, ਇਹ ਕੰਮ ਛੱਡੋ। ਪਰ ਹਰ ਲੋਭ, ਇਹ ਲੋਭ ਨੂੰ ਛੱਡੋ, ਅਰ ਲੋਕਾਚਾਰ, ਅਤੇ ਇਸ ਦੇ ਨਾਲ ਹੀ ਜਿਹੜਾ ਲੋਕਾਂ ਦਾ ਆਚਾਰ ਹੈ, ਲੋਕ ਦਿਖਾਵੇ ਦੇ ਕੰਮ ਨੇ, ਲੋਕਾਂ ਨੂੰ ਰਝਾਉਣ ਵਾਲੇ ਕਰਮ ਕਾਂਡ ਨੇ, ਇਹਨਾਂ ਦਾ ਵੀ ਖਹਿੜਾ ਛੱਡ ਦਿਓ। ਤੇ ਇਹਦੇ ਨਾਲ ਨਾਲ ਪਰ ਹਰ ਕਾਮ ਕ੍ਰੋਧ ਹੰਕਾਰ, ਇਹ ਕਾਮ ਕ੍ਰੋਧ ਤੇ ਹੰਕਾਰ, ਇਹ ਜਿਹੜੇ ਵਿਕਾਰ ਨੇ, ਇਹਨਾਂ ਦਾ ਵੀ ਖਹਿੜਾ ਛੱਡ ਦਿਓ। ਇਹਦੇ ਨਾਲ ਦੋ ਹੋਰ ਵੀ ਨਾਲ ਗ੍ਰਹਿਣ ਕਰ ਲੈਣੇ, ਕਿਉਂਕਿ ਵਿਕਾਰ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇੱਥੇ ਕਾਵ ਰਚਨਾ ਦੇ ਵਿੱਚ ਕੇਵਲ ਤਿੰਨਾਂ ਦਾ ਹੀ ਜ਼ਿਕਰ ਹੋਇਆ ਹੈ, ਬਾਕੀ ਉਸਦੇ ਨਾਲ ਹੀ ਆ ਜਾਂਦੇ ਹਨ। ਲੋ, ਹਜ਼ੂਰ ਕਹਿੰਦੇ ਨੇ ਇੱਕ ਤਾਂ ਲੋਭ ਛੱਡ ਦਿਓ, ਦੂਸਰਾ ਲੋਕ ਦਿਖਾਵਾ ਛੱਡ ਦਿਓ, ਪਖੰਡ ਕਰਨਾ ਛੱਡ ਦਿਓ, ਤੇ ਨਾਲ ਹੀ ਕਾਮ ਕ੍ਰੋਧ ਹੰਕਾਰ ਆਦਿਕ ਜੋ ਵਿਕਾਰ ਨੇ ਇਹਨਾਂ ਦਾ ਵੀ ਤਿਆਗ ਕਰ ਦਿਓ।